ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦ ਅੱਠ ਦੋ ਤੁਕੇ ਸੱਤ ਇੱਕ ਤੁਕਾ ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ ਪਰਾਨੀ ਕਾਹੇ ਕਉ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਕ ਤੇ ਬਿਰਧ ਭਇਆ ਹੋਨਾ ਸੋ ਹੋਇਆ ਜਾਂ ਜਮ ਆਏ ਝੋਟ ਪਕੜੈ ਤਬਹਿ ਕਾਹੇ ਰੋਇਆ ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰ ਚੇਤ ਢਾਲ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ 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 ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਪਵਿੱਤਰ ਰੂਹਾਨੀਅਤ ਦੇ ਮਰਕਜ਼ ਸੱਚਖੰਡ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੇ ਸਰਵਣ ਕੀਤੇ ਨੇ। फिर गुरु रामदास जी दी पावन बारगाह तो अमृत वेले प्राप्त हुए मुबारक हुक्मनामे दे पाठ श्रवण कीते हन। कुछ समा होर इन्हां अमृत बचना दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके। इसलिए जितने पागशाली हाजरीन माता प्राता हाजरी भर रहे हो पेशतर दोवां हत्थां नूं हिरदे दे सामने जोड़ दियां ऐसा गहराई तो महसूस करिए कि साडा सीस गुरु रामदास साहिब जी दे चरण कमलां नाल जुड़िया है चरण कमलां ते टिकिया है। ते साहिब जिया ने मेहर भरिया हथ साडे सिर ते रखिया होया सतगुरु जी दे शब्द रूपी कदमां नूं गलवकड़ी करदिया चरण चुमदिया होया एक बारी फिर तो गुरु फतेह द्वारा हाजरी लवाईए। वाहिगुरु जी का खालसा वाहिगुरु जी की फतेह। अज दे ए महाबोल सदाए बारगा श्रोमणी भगत भगत सिरमौर भगत कबीर जी दी पावन रचना तो प्राप्त हुए हैं जो श्री गुरु ग्रंथ साहिब महाराज जी दे अमृतमई 481 नंबर अंग ते सुभाए मान ने जिस दिया पावन मरकजी पंगतियां हन। प्राणी काहे को लोभ लागे रतन जन्म खोया पूर्व जन्म कर्म भूम बीज नाही बोया। महाराज सच्चे पातशाह गुरुदेव साहेब इन्हां अमृतमई पंगतियां राही फुरमान करदे ने कि मनुख जो करन वास्ते ये मनुखा जीवन तेनू प्राप्त होया तू लोभ लहर विच फस के इस जीवन दे मकसद नू हासिल नहीं कर रहा। तेरा जीवना संसार ते आउना सफलता वाले पासे नहीं चल रहा बल्कि जीवन असफल होंदा जा रहा। पिछले जन्मां विच भी तू इस कर्म भूमि विच परमात्मा दे नाम दा बीज नहीं बीजिया। जे नाम दा बीज बीजिया होंदा तां तेरे इस जीवन विच भी परतख दिखाई पैंदा। सतगुरु जी दे बचन बड़े गहरे ते रस लबरेज हन। इन्हां पावन बचना दी प्रारंभता नूं देखिए ते सतगुरु जी ने इस दा सिरलेख जो दर्ज कीता है आसा श्री कबीर जीओ के ते पदे ये जो पावन शब्दां दा संग्रह ये शब्दां दी बंदस जो प्रारंभ होई है वो पिछले जो शब्द चले सन उस विच कबीर साहिब जी दे 22 चौपदे हन। चौपदे तो भाव ओ एक बाणी दी बनतर एक स्तांजा जिस दे विच एक छंद विच चार पद होंदे ने जैसे सुखमणी साहब विच अष्टपदियां वाले छंद हन जिन्हां दे एक एक बंदिश विच अठ अठ पद हन और एक एक पदे विच दस दस पावन पंगतियां हन। ਇਹ ਬਾਣੀ ਦੀ ਬਣਤਰ ਦਾ ਮਹਾਰਾਜ ਨੇ ਇੱਥੇ ਬਿਆਨ ਕੀਤਾ ਹੈ। ਪਹਿਲੀ ਜੋ ਸ਼ਬਦਾਂ ਦੀ ਲੜੀ ਚੱਲ ਰਹੀ ਸੀ ਉਹਨਾਂ ਵਿੱਚ ਕਬੀਰ ਸਾਹਿਬ ਜੀ ਦੇ 22 ਚੌਪਦੇ ਸਨ ਅਤੇ ਨਾਲ ਮਹਾਰਾਜ ਕਹਿੰਦੇ ਨੇ ਪੰਚ ਪਦੇ ਵੀ ਸਨ। ਕਹਿਤ ਕਬੀਰ ਜੋ ਇਸ ਪਦ ਬੁੱਝੈ ਰਾਮ ਰਮਤ ਤਿਸ ਸਭ ਕਿਛ ਸੂਝੈ। ਇੱਥੇ ਇਹਨਾਂ 22 ਚੌਪਦਿਆਂ ਦਾ ਅਤੇ ਪੰਚ ਪਦੇ ਦਾ ਸਮਾਪਨ ਹੋਇਆ ਔਰ ਇਸ ਤੋਂ ਅੱਗੇ ਜੋ ਪਾਵਨ ਸ਼ਬਦ ਲੜੀ ਪ੍ਰਾਰੰਭ ਹੋ ਰਹੀ ਹੈ ਉਹ ਰਾਗ ਆਸਾ ਵਿੱਚ ਹੈ। ਆਸਾ ਰਾਗ ਦੇਸੀ ਰਾਗ ਦੀ ਸੰਪੂਰਨ ਰਾਗਣੀ ਹੈ, ਸਾਰੇ ਸੁਰ ਇਸ ਵਿੱਚ ਲੱਗਦੇ ਨੇ। ਗਾਉਣ ਦਾ ਵੇਲਾ ਇਸ ਦਾ ਅੰਮ੍ਰਿਤ ਵੇਲਾ ਹੈ। ਗੁਰੂ ਘਰ ਵਿੱਚ ਇਸ ਰਾਗ ਨੂੰ ਸ਼ਾਮ ਨੂੰ ਵੀ ਸੋਦਰ ਚੌਂਕੀ ਵਿੱਚ ਗਾਇਆ ਜਾਂਦਾ। ਬੜਾ ਮਿੱਠਾ ਪਿਆਰਾ ਰਾਗ ਹੈ। ਜੈਸੇ ਹਰ ਰੋਜ਼ ਗੁਰੂ ਘਰ ਵਿੱਚ ਆਸਾ ਕੀ ਵਾਰ ਦੀ ਗਾਇਨ ਦੀ ਪ੍ਰਥਾ ਹੈ, ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ 24 ਪੌੜੀਆਂ ਨੇ ਆਸਾ ਕੀ ਵਾਰ ਦੀਆਂ ਉਹ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਉਹਨਾਂ ਦਾ ਕੀਰਤਨ ਪ੍ਰਾਰੰਭ ਕੀਤਾ ਸੀ। ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਲ 24 ਸੰਤ ਜੋੜੇ ਔਰ ਸ਼ਬਦ ਜੋੜੇ ਅਤੇ ਅੱਜ ਜੋ ਆਸਾ ਕੀ ਵਾਰ ਦਾ ਸਰੂਪ ਸਾਨੂੰ ਸ੍ਰੀ ਦਰਬਾਰ ਸਾਹਿਬ ਰੋਜ਼ ਅਨੁਭਵ ਆਉਂਦਾ ਹੈ, ਇਸ ਦੀ ਮੁਕੰਮਲਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ ਹੈ। ਇਹ ਹਰ ਗੁਰਦੁਆਰੇ ਵਿੱਚ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਆਸਾ ਕੀ ਵਾਰ ਦਾ ਕੀਰਤਨ ਹਰ ਰੋਜ਼ ਅੰਮ੍ਰਿਤ ਵੇਲੇ ਕਰਨਾ ਅਨਿਵਾਰੀ ਹੈ, ਜ਼ਰੂਰੀ ਹੈ। ਬਹੁਤ ਸਾਰੇ ਸਾਡੇ ਐਸੇ ਗੁਰਦੁਆਰੇ ਹਨ ਜਿਨ੍ਹਾਂ ਵਿੱਚ ਕਦੀ ਮਹੀਨਿਆਂ ਬੱਧੀ ਆਸਾ ਦੀ ਵਾਰ ਦਾ ਕੀਰਤਨ ਨਹੀਂ ਆਉਂਦਾ। ਮਹਾਰਾਜ ਦਾ ਪ੍ਰਕਾਸ਼ ਹੁੰਦਾ ਮੁਬਾਰਕ ਹੈ, ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਹੁੰਦੇ ਨੇ, ਸੰਗਤਾਂ ਦੀ ਚੰਗੀ ਆਮਦੋ ਰਫਤ ਹੈ, ਮੁਬਾਰਕ ਹੈ। ਪਰ ਹਰ ਗੁਰਦੁਆਰਾ ਸਾਹਿਬ ਸ੍ਰੀ ਆਸਾ ਕੀ ਵਾਰ ਦਾ ਮੁਕੰਮਲ ਕੀਰਤਨ ਹੋਣਾ ਬੜਾ ਲਾਜ਼ਮੀ ਹੈ। ਇਹ ਮਰਿਆਦਾ ਹੌਲੀ ਹੌਲੀ ਬਹੁਤ ਸਾਰੇ ਗੁਰੂ ਅਸਥਾਨਾਂ ਤੋਂ ਵਿਲੁਪਤ ਹੁੰਦੀ ਜਾ ਰਹੀ, ਇਸ ਨੂੰ ਜਾਰੀ ਰੱਖਣਾ ਚਾਹੀਦਾ, ਇਸ ਦੀਆਂ ਬੜੀਆਂ ਵੱਡੀਆਂ ਬਰਕਤਾਂ ਨੇ, ਬਹੁਤ ਵੱਡਾ ਆਨੰਦ ਹੈ ਅਤੇ ਸਤਿਗੁਰੂ ਜੀ ਦੀ ਆਪਣੀ ਚਲਾਈ ਹੋਈ ਇਹ ਪ੍ਰਥਾ ਹੈ, ਇਸ ਨੂੰ ਜ਼ਿੰਦਾ ਰੱਖਣਾ ਬਹੁਤ ਲਾਜ਼ਮੀ ਹੈ। ਇਸ ਪੱਖ ਤੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਪੰਥ ਦੀ ਵਾਹਿਦ ਨੁਮਾਇੰਦਾ ਜਮਾਤ ਹੈ ਉਹਨਾਂ ਨੂੰ ਵਧਾਈ ਦੇ ਪਾਤਰ ਸਮਝਦਾ ਕਿ ਜਿਤਨੇ ਗੁਰੂ ਅਸਥਾਨਾਂ 'ਤੇ ਸਾਡੀ ਸਤਿਕਾਰਯੋਗ ਸੰਸਥਾ ਵੱਲੋਂ ਪ੍ਰਬੰਧ ਹੈ ਉੱਥੇ ਆਸਾ ਕੀ ਵਾਰ ਦਾ ਕੀਰਤਨ ਕੰਪਲਸਰੀ ਹੈ, ਬਹੁਤ ਜ਼ਰੂਰੀ ਹੈ। ਸ਼ਾਮ ਨੂੰ ਸੋਦਰ ਦੀ ਚੌਕੀ ਅਤੇ ਸਵੇਰੇ ਆਸਾ ਦੀ ਵਾਰ ਦਾ ਪਾਵਨ ਕੀਰਤਨ। ਖੈਰ ਜ਼ਿਕਰ ਆ ਗਿਆ ਇਹ ਆਸਾ ਰਾਗ ਵਿੱਚ ਕਬੀਰ ਸਾਹਿਬ ਜੀ ਦੇ ਸ਼ਬਦਾਂ ਦਾ ਸੰਗ੍ਰਹਿ ਜੋ 22 ਚੌਪਦੇ ਅਤੇ 1 ਪੰਚਪਦੇ ਤੋਂ ਬਾਅਦ ਇੱਥੇ ਪ੍ਰਾਰੰਭ ਹੋ ਰਿਹਾ ਉਸ ਦੀ ਸਾਰੀ ਗਿਣਤੀ ਦੱਸਦੇ ਹਨ। ਕਬੀਰ ਜੀ ਔਖੇ ਤਿਪ ਦੇ 8 ਸ਼ਬਦ ਹਨ ਜਿਸ ਦਾ ਅੱਜ ਹੁਕਮਨਾਮੇ 'ਚ ਸਾਨੂੰ ਮਹਾਰਾਜ ਨੇ ਮਾਣ ਬਖਸ਼ਿਆ ਹੈ, ਸਰਵਣ ਕਰਾਇਆ। ਇਹਦੇ ਇਲਾਵਾ 7 ਹੋਰ ਸ਼ਬਦ ਹਨ, ਬੜਾ ਗਹਿਰਾ ਮਹਾਰਾਜ ਜੀ ਨੇ ਇਹ ਸਿਰਲੇਖ ਦਰਜ ਕੀਤਾ। ਇਹਨਾਂ ਕੀਮਤੀ ਨੁਕਤਿਆਂ ਵੱਲ ਵੀ ਧਿਆਨ ਦੇਣਾ ਬੜਾ ਲਾਜ਼ਮੀ ਹੈ। ਸਾਰੀ ਕਰਮਵਾਰ ਗਿਣਤੀ ਮਹਾਰਾਜ ਦੱਸਦੇ ਨੇ। ਇਹ ਪਹਿਲੇ ਤਿੰਨ ਪਦਾਂ ਵਾਲੇ ਸ਼ਬਦ ਹਨ। ਤਿਪ ਦੇ ਅੱਠ ਗਿਣਤੀ ਹੈ, ਫਿਰ ਦੋ ਤੁਕੇ ਹਨ ਉਹ ਸੱਤ ਹਨ, ਅਤੇ ਅਖੀਰ ਵਿੱਚ ਇੱਕ ਤੁਕਾ ਇੱਕ ਸ਼ਬਦ ਹੈ ਕਬੀਰ ਸਾਹਿਬ ਜੀ ਦਾ। ਟੋਟਲ ਇਹਨਾਂ ਸ਼ਬਦਾਂ ਦਾ ਜੋ ਸੰਗ੍ਰਹਿ ਹੈ ਉਹ 16 ਬਣਦਾ ਹੈ। ਮਹਾਰਾਜ ਜੀ ਨੇ ਬੜਾ ਗਹਿਰਾ ਬਚਨ ਰਹਾਓ ਵਾਲੀਆਂ ਪੰਕਤੀਆਂ ਦੁਆਰਾ ਸਾਡੀ ਝੋਲੀ 'ਚ ਪਾਇਆ। ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਕਿਉਂ ਐਵੇਂ ਕੂੜੇ ਪਦਾਰਥਾਂ ਦੇ ਲੋਭ ਵਿੱਚ ਤੂੰ ਪਿਆ ਹੋਇਆ ਹੈ, ਤੇਰਾ ਇਹ ਰਤਨ ਵਰਗਾ ਜਨਮ। ਜਿਵੇਂ ਤਮਾਮ ਪਥਰਾਟ ਵਿੱਚ ਰਤਨ, ਜਵਾਹਰਾਤ, ਮਾਣਕ ਔਰ ਹੀਰਾ ਆਦਿਕ ਕੀਮਤੀ ਹੁੰਦੇ ਨੇ, ਬੇਸ਼ਕੀਮਤੀ ਹੁੰਦੇ ਨੇ, ਜੈਸੇ ਵਨਸਪਤੀ ਵਿੱਚ ਚੰਦਨ ਨੂੰ ਸਭ ਤੋਂ ਕੀਮਤੀ ਮੰਨਿਆ ਜਾਂਦਾ ਹੈ, ਪਸ਼ੂਆਂ ਵਿੱਚ ਗਊ ਨੂੰ ਮਹਾਨ ਮੰਨਿਆ ਜਾਂਦਾ ਹੈ ਕਿਉਂਕਿ ਬੜੀ ਜਾਗਰਤ ਹੈ, ਹਰ ਗੱਲ ਨੂੰ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਸਮਝਦੀ ਹੈ। ਇਸ ਲਈ ਭਾਰਤ ਵਿੱਚ ਖਾਸ ਕਰਕੇ ਸਨਾਤਨ ਮਤ ਗਊ ਨੂੰ ਮਾਤਾ ਕਰਕੇ ਸਨਮਾਨ ਦਿੰਦਾ ਹੈ। ਇੱਕ ਤਾਂ ਉਸਦਾ ਦੁੱਧ ਪਾਨ ਕਰਦੇ ਨੇ, ਦੂਸਰਾ ਉਹ ਮਮਤਾ ਬੜੀ ਰੱਖਦੀ ਹੈ, ਉਹ ਸਮਝਦਾਰ ਬੜੀ ਹੈ। ਇੰਜ ਕਹਿ ਲਓ ਮਨੁੱਖ ਤੋਂ ਇੱਕ ਸਟੈਪ ਥੱਲੇ ਹੈ, ਜੇ ਇੱਕ ਸਟੈਪ ਹੋਰ ਹੋ ਜਾਏ ਤਾਂ ਮਨੁੱਖ ਹੀ, ਉਹਦੇ 'ਚ ਫਰਕ ਕੋਈ ਨਹੀਂ। ਇਸ ਪਸ਼ੂਆਂ ਦੀ ਦੁਨੀਆਂ ਵਿੱਚ ਇਸ ਦਾ ਕਤਲ ਕਰਨਾ, ਮਹਾਰਾਜ ਨੇ ਇਸ ਨੂੰ ਪਾਪ ਮੰਨਿਆ, ਬੱਜਰ ਪਾਪ ਮੰਨਿਆ। ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਤਾਨ, ਮਹਾਰਾਜ ਨੇ ਬਚਨ ਆਖੇ। ਬੜਾ ਗਹਿਰਾ ਇਹ ਜਾਗਰਤ ਹੈ ਅਤੇ ਪਸ਼ੂਆਂ 'ਚੋਂ ਮਹਾਨ ਹੈ, ਵਨਸਪਤੀ ਵਿੱਚੋਂ ਚੰਦਨ ਦਾ ਵੱਡਾ ਸਨਮਾਨ, ਰਤਨਾਂ ਵਿੱਚੋਂ ਪੱਥਰਾਂ ਦੀ ਦੁਨੀਆਂ 'ਚੋਂ ਹੀਰਾ, ਕਾਰਬਨ ਤੋਂ ਪੈਦਾ ਹੋਇਆ ਹੋਇਆ ਇੱਕ ਆਪਣਾ ਵੱਖਰਾ ਸਨਮਾਨ ਅਤੇ ਵੱਖਰਾ ਮੁੱਲ ਰੱਖਦਾ, ਵੱਖਰਾ ਸਥਾਨ ਰੱਖਦਾ। ਇਸੇ ਤਰ੍ਹਾਂ ਤਮਾਮ ਜੀਵ ਜਗਤ 'ਚੋਂ, ਫਿਰ ਜਲ ਜੰਤੂਆਂ 'ਚੋਂ ਦੇਖੀਏ ਤਾਂ ਮਛਲੀ ਬਹੁਤ ਸਿਆਣੀ, ਤਾਂ ਹੀ ਮਹਾਰਾਜ ਨੇ ਬੋਲ ਆਖੇ ਨੇ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ। ਤੂੰ ਤੇ ਬਹੁਤ ਸਿਆਣੀ ਹੈ, ਬਹੁਤ ਸੋਹਣੀ ਵੀ ਹੈ, ਤੇ ਫਿਰ ਜਾਲ ਦਾ ਖਿਆਲ ਕਿਉਂ ਨਹੀਂ ਰੱਖਿਆ। ਇਸ ਤਰ੍ਹਾਂ ਹੋਰ ਹਨ ਪੰਛੀਆਂ ਵਿੱਚੋਂ ਗਰੁੜ ਦਾ ਵੱਡਾ ਨਾਮ ਹੈ, ਪੰਛੀ ਰਾਜ ਉਸ ਨੂੰ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਤਮਾਮ ਜੀਵਧਾਰੀਆਂ ਵਿੱਚ ਜਿਸ ਨੂੰ ਰਤਨ ਨਮਾ ਆਖਿਆ ਜਾਏ, ਰਤਨ ਆਖਿਆ ਜਾਏ, ਉਹ ਸਾਡਾ ਇਹ ਮਨੁੱਖਾ ਜਨਮ ਹੈ, ਇਸ ਤੋਂ ਉੱਤੇ ਹੋਰ ਕੋਈ ਨਹੀਂ। ਇੱਥੇ ਇੱਕ ਸਟੈਪ ਮਨੁੱਖ ਅੱਗੇ ਚਲਾ ਜਾਏ ਤੇ ਪਰਮਾਤਮਾ ਹੋ ਜਾਂਦਾ ਹੈ, ਤੇ ਇੱਕ ਸਟੈਪ ਪਿੱਛੇ ਆ ਜਾਏ ਤੇ ਪਸ਼ੂ ਹੋ ਜਾਂਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ ਨਾਹੇ ਕਛ ਕਰੇ ਸੁਪਾਇਆ। ਅੱਜ ਦੇਖੀਏ ਨਾ ਵੱਡੀਆਂ ਵੱਡੀਆਂ ਪਦਵੀਆਂ 'ਤੇ ਬੈਠੇ ਹੋਏ ਲੋਕ, ਵੱਡੀਆਂ ਵੱਡੀਆਂ ਸਨਮਾਨਯੋਗ ਸੰਵਿਧਾਨਕ ਧਾਰਮਿਕ ਸਮਾਜਿਕ ਪਦਵੀਆਂ 'ਤੇ ਸੁਭਾਏਮਾਨ ਲੋਕ ਇੱਕ ਦੂਜੇ ਨਾਲ ਲੜਾਉਂਦੇ ਪਏ ਨੇ, ਕਲੇਸ਼ ਕਰਦੇ ਪਏ ਨੇ, ਇੱਕ ਦੂਜੇ ਦਾ ਵਿਰੋਧ ਕਰਦੇ ਪਏ ਨੇ। ਕਾਰਨ ਕੀ ਹੈ? ਇਸ ਰਤਨ ਜਨਮ ਦੀ ਸਮਝ ਨਹੀਂ ਆਈ। ਮਨੁੱਖ ਪਸ਼ੂ ਹੋਇਆ ਹੋਇਆ ਅਤੇ ਪਸ਼ੂਆਂ ਦੀ ਲੜਾਈ ਕੀ ਹੁੰਦੀ ਹੈ? ਭੋਜਨ ਤੋਂ ਜਾਂ ਵਾਸਨਾ ਤੋਂ, ਇਹੀ ਲੜਾਈ। ਤੇ ਮਨੁੱਖ ਦੀਆਂ ਵੀ ਲੜਾਈਆਂ ਨੂੰ ਦੇਖੋਗੇ, ਇਹ ਜਿਤਨੇ ਇਨਸਾਨ ਮਨੁੱਖ ਜੇਲ੍ਹਾਂ 'ਚ ਬੈਠੇ ਨੇ, ਇਹਨਾਂ 'ਚ ਬਹੁਤ ਗਿਣਤੀ ਉਹਨਾਂ ਦੀ ਹੈ ਜਾਂ ਕਾਮ ਕਰਕੇ ਕੁਛ ਗਲਤ ਹੋ ਗਿਆ ਜਾਂ ਕ੍ਰੋਧ ਕਰਕੇ ਕੁਛ ਗਲਤ ਹੋ ਗਿਆ, ਲੋਭ ਗ੍ਰਸੇ ਹੋਣ ਕਰਕੇ ਕੁਛ ਗਲਤ ਹੋ ਗਿਆ, ਜਾਂ ਅਤਿਅੰਤ ਮੌਤ ਜਾਂ ਫਿਰ ਹੰਕਾਰ। ਇਹ ਪੰਜ ਵਿਕਾਰ ਹੀ ਮਨੁੱਖ ਦੇ ਜੇਲ੍ਹਾਂ ਵਿੱਚ ਪੈ ਜਾਣ ਦਾ ਕਾਰਨ ਨੇ, ਹੋਰ ਕੋਈ ਦਿਖਾਈ ਨਹੀਂ ਪੈਂਦਾ। ਬਹੁਤ ਗਿਣਤੀ 99.9% ਇਹੋ ਜਿਹੇ ਲੋਕ ਨੇ ਤੁਹਾਨੂੰ ਮਿਲਣਗੇ। ਕਾਰਨ ਕੀ ਹੈ? ਮਨੁੱਖ ਨੂੰ ਮਨੁੱਖ ਹੋਣ ਦਾ ਬੋਧ ਨਹੀਂ ਹੋਇਆ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਸਾਨੂੰ ਬੋਧ ਕਰਾਉਂਦੇ ਨੇ, ਪ੍ਰਾਣੀ ਕਾਹੇ ਕੋ ਲੋਭ ਲਾ ਕੇ, ਕਿਸ ਵਾਸਤੇ ਤੂੰ ਇਹ ਲੋਭ ਕਰਦਾ ਪਿਆ? ਭਾਵੇਂ ਜਿਤਨਾ ਮਰਜ਼ੀ ਪਦਾਰਥਾਂ ਦੇ ਅੰਬਾਰ ਇਕੱਠੇ ਕਰ ਲਓ, ਪਰ ਭੋਜਨ ਤੇ ਉਤਨਾ ਹੀ ਕਰਨਾ ਨਾ ਜਿਤਨਾ ਪੇਟ ਚ ਸਮਾਏਗਾ, ਵੱਧ ਕਿੱਥੋਂ ਕਰ ਲਵਾਂ? 100 ਪ੍ਰਸ਼ਾਦੇ ਬਣਾ ਲਓ ਪਰ ਪੇਟ ਦੇ ਉੱਪਰ ਤੇ ਨਹੀਂ ਨਾ ਬਣਨੇ, 2-3-4 ਛਕ ਲਓਗੇ, ਕਿੰਨੇ ਛਕ ਲਓ? ਰੱਖੇ ਕੰਧ ਉਸਾਰੇ ਨੀਵਾਂ, 3.5 ਹਾਥ ਤੇਰੀ ਸੀਵਾਂ। ਇਸ ਤੋਂ ਜ਼ਿਆਦਾ ਤੇ ਹੈ ਨਹੀਂ। ਸਾਡਾ ਜੀਵਨ ਪਰਮਾਤਮਾ ਨੇ ਸਾਜਿਆ ਤੇ ਆਨੰਦਮਈ ਸਾਜਿਆ, ਉਸਦੇ ਕੋਲ ਆਨੰਦ ਹੈ, ਆਨੰਦ ਸਵਰੂਪ ਹੈ, ਸਾਨੂੰ ਆਨੰਦ ਪ੍ਰਦਾਨ ਕੀਤਾ, ਪਰ ਅਸੀਂ ਲੋਭ ਵਿੱਚ ਲੱਗ ਕੇ ਫਸ ਕੇ ਤੇ ਆਪਣੇ ਇਸ ਆਨੰਦਮਈ ਜੀਵਨ ਨੂੰ ਨਰਕਮਈ ਬਣਾ ਲਿਆ। ਲੋਭ ਹੈ, ਹੋਰ ਕੁਛ ਨਹੀਂ। ਆ ਵੀ ਮੇਰਾ, ਆ ਵੀ ਮੇਰਾ, ਮੈਂ ਦੀਆਂ ਮੋਹਰਾਂ ਲਾਵੇ, ਤਿਨਕਾ ਇੱਕ ਵੀ ਨਾਲ ਨਹੀਂ ਜਾਂਦਾ ਤੇ ਭਰਦਾ ਫਿਰ ਇੱਕ ਲਾਵੇ। ਬਹੁਤ ਵੱਡੇ ਜੱਫੇ ਮਾਰੇ ਹੋਏ ਨੇ ਸਾਨੂੰ ਸਤਿਪੁਰਖਾਂ ਨੇ। ਇਹ ਗੱਲ ਸਮਝਾਈ, ਤੂੰ ਬਾਣੀ ਨਾਲ ਜੁੜਨਾ। ਸਾਡੇ ਵਿੱਚ ਬਹੁਤ ਸਾਰੇ ਤਤਵੇਤਾ ਮਹਾਂਪੁਰਖ ਹੋਏ, ਟਕਸਾਲ ਦੇ ਸਾਡੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ, ਇਸ ਤਰ੍ਹਾਂ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਬਹੁਤ ਸਾਰੀਆਂ ਅਜ਼ੀਮ ਤਰੀਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਨੂੰ ਨਾਮ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ, ਅਤੇ ਉਹਨਾਂ ਦਾ ਆਪਣਾ ਜੀਵਨ ਵੀ ਆਨੰਦ ਨਾਲ ਭਰਿਆ ਹੋਇਆ, ਅਤੇ ਉਹਨਾਂ ਦੇ ਸੰਗੀ ਸਾਥੀਆਂ ਨੂੰ ਵੀ ਉਹ ਆਨੰਦ ਦਾ ਅਨੁਭਵ ਹੋਇਆ, ਅਤੇ ਪਤਾ ਚੱਲਿਆ ਸੰਸਾਰ 'ਤੇ ਮਿਲਿਆ ਹੋਇਆ ਮਨੁੱਖਾ ਜੀਵਨ ਲੋਭ ਗ੍ਰਸਤ ਹੋ ਕੇ, ਵਾਸ਼ਨਾ ਤ੍ਰਸਤ ਹੋ ਕੇ ਗੁਜ਼ਾਰਨਾ ਸਿਵਾਏ ਦੁੱਖ ਦੇ ਹੋਰ ਕੁਛ ਨਹੀਂ ਹੈ, ਪਰ ਨਾਮ ਨਾਲ ਜੁੜ ਕੇ ਜੀਵਨ ਗੁਜ਼ਾਰਨਾ ਆਨੰਦ ਹੀ ਆਨੰਦ। ਬੜੇ ਗਹਿਰੇ ਅਤੇ ਰਸ ਲਬਰੇਜ਼ ਬੋਲ ਹਨ। ਆਓ ਇਹਨਾਂ ਪਾਵਨ ਬਚਨਾਂ ਦਾ ਪਾਠ ਅਤੇ ਵਿਚਾਰ ਸਰਵਣ ਕਰੀਏ ਪੇਸ਼ਤਰ। ਇੱਕ ਵਾਰੀ ਜਿਤਨੇ ਭਾਗਸ਼ਾਲੀ ਹਾਜ਼ਰੀ ਪ੍ਰਾਪਤ ਕਰ ਰਹੇ ਹੋ, ਭਾਵੇਂ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਮੰਜੀ ਸਾਹਿਬ ਦਰਬਾਰ 'ਚ ਬੈਠੇ, ਇਹ ਮੰਜੀ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਾਹ ਦਾ ਪਾਵਨ, ਜਿਹੜਾ 12 ਮਹੀਨਿਆਂ ਦਾ ਸੰਗ੍ਰਹਿ ਹੈ, 12 ਮਾਹ ਬਾਣੀ ਹੈ, ਇੱਥੇ ਉਚਾਰਨ ਕੀਤੀ। ਬਾਹਰ ਦਰਵਾਜ਼ੇ ਵਿੱਚ ਪ੍ਰਵੇਸ਼ ਕਰਦਿਆਂ ਸੱਜੇ ਹੱਥ ਉਹ ਮਹਾਰਾਜ ਦੀ ਮੰਜੀ ਸਾਹਿਬ ਮੌਜੂਦ ਹੈ, ਜਿਸ ਦੇ ਪਾਵਨ ਨਾਮ 'ਤੇ ਇਸ ਅਸਥਾਨ ਦਾ ਨਾਮ ਮੰਜੀ ਸਾਹਿਬ ਹੈ। ਵੱਖ ਵੱਖ ਇਹ ਅਸਥਾਨ ਨੇ। ਝੰਡਾ ਬੁੰਗਾ ਗੁਰਦੁਆਰਾ ਸਾਹਿਬ ਹੈ, ਸ਼ਹੀਦ ਬੁੰਗਾ ਹੈ, ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਬੁੰਗਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਹੈ। ਸਾਹਮਣੇ 84 ਦੇ ਸ਼ਹੀਦਾਂ ਦਾ ਸਨਮਾਨਯੋਗ ਅਸਥਾਨ ਹੈ। ਇਹ ਵੱਖ ਵੱਖ ਅਸਥਾਨ ਨੇ ਸ੍ਰੀ ਦਰਬਾਰ ਸਾਹਿਬ ਦੇ, ਇੱਧਰ ਬਾਬਾ ਅਟਲ ਸਾਹਿਬ ਹੈ, ਔਰ ਇਹ ਵਿਚਕਾਰ ਭਾਗਾਂ ਭਰਿਆ ਅਸਥਾਨ ਸ੍ਰੀ ਮੰਜੀ ਸਾਹਿਬ ਹੈ। ਜਦ ਵੀ ਆਪ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਓ, ਇਸ਼ਨਾਨ ਦਾ ਸੁਭਾਗ ਬਣੇ ਤੇ ਜ਼ਰੂਰ ਮੰਜੀ ਸਾਹਿਬ ਹਾਜ਼ਰੀ ਭਰਿਆ ਕਰੋ। ਇੱਥੋਂ ਸਵਯਮ ਗੁਰੂ ਅਰਜਨ ਦੇਵ ਮਹਾਰਾਜ ਬੈਠ ਕੇ ਉਚਾਰਨ ਕਰਦੇ ਨੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਕਿਰਪਾ ਦਾ ਮਹਾਂਸਾਗਰ ਇਹ ਅਸਥਾਨ। ਇੱਥੋਂ ਹੀ ਗੁਰੂ ਪੰਥ ਦੇ ਵੱਡੇ ਵੱਡੇ ਮੋਰਚੇ ਪ੍ਰਾਰੰਭ ਹੋਏ, ਸਫਲਤਾ ਪ੍ਰਾਪਤ ਹੋਈਆਂ, ਵੱਡੇ ਵੱਡੇ ਮੋਰਚੇ ਇੱਥੇ ਲੱਗੇ ਹਨ। ਇੱਥੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ, ਗੁਰੂ ਅਰਜਨ ਦੇਵ ਜੀ ਤੇ ਹੈ ਹੀ ਨੇ, ਉਹ ਸਤਿਗੁਰੂ ਨਾਲ ਨਿਵਾਜੇ ਹੋਏ ਜੁੜੇ ਹੋਏ ਹਿਰਦੇ ਇੱਥੇ ਬੈਠ ਕੇ ਪ੍ਰਵਚਨ ਕਰਦੇ ਰਹੇ। ਬਹੁਤ ਸਾਰਿਆਂ ਨੂੰ ਤਾਂ ਆਪ ਵੀ ਜਾਣਦੇ ਹੋ। ਖੈਰ, ਇੱਥੇ ਜ਼ਰੂਰ ਆ ਕੇ ਹਾਜ਼ਰੀ ਭਰਿਆ ਕਰੋ ਅਤੇ ਮਹਾਰਾਜ ਦੇ ਦਰਬਾਰ ਦੀਆਂ ਰੌਣਕਾਂ ਵਧਾਓ। ਔਰ ਇਹ ਮੈਂ ਕਹਿ ਸਕਦਾ ਮਹਾਰਾਜ ਦੇ ਚਰਨਾਂ ਦਾ ਆਸਰਾ ਲੈ ਕੇ ਕਿ ਜਿਹੜਾ ਵੀ ਇੱਥੇ ਪਹੁੰਚ ਕੇ ਮਹਾਰਾਜ ਜੀ ਦੇ ਇਸ ਮੰਜੀ ਸਾਹਿਬ ਅਸਥਾਨ ਦੀਆਂ, ਇਸ ਦਰਬਾਰ ਦੀਆਂ ਰੌਣਕਾਂ ਵਧਾਏਗਾ, ਗੁਰੂ ਅਰਜਨ ਦੇਵ ਮਹਾਰਾਜ ਉਹਦੇ ਘਰ ਦੀਆਂ ਵੀ ਰੌਣਕਾਂ ਵਧਾ ਦੇਣਗੇ। ਉਹਦਾ ਘਰ ਬਰਕਤਾਂ ਨਾਲ ਭਰੇਗਾ, ਉਸਦਾ ਹਿਰਦਾ ਆਨੰਦ ਨਾਲ ਭਰੇਗਾ। ਬੜੇ ਗਹਿਰੇ ਬਚਨ ਮਹਾਰਾਜ ਨੇ ਆਖੇ ਨੇ, ਆਓ ਸਰਵਣ ਕਰੀਏ। ਪੇਸ਼ ਰੱਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦ 8 2 ਤੁਕੇ 7 1 ਤੁਕਾ 1।
ਇਹ ਸਾਰਾ ਦਾਸ ਨੇ ਪਹਿਲੇ ਆਪ ਨਾਲ ਸਾਂਝਾ ਕੀਤਾ। ਇਹ ਆਉਣ ਵਾਲੀ ਸ਼ਬਦ ਲੜੀ ਦਾ ਕਰਮ ਮਹਾਰਾਜ ਨੇ ਇੱਥੇ ਦਰਸਾਇਆ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਸਤਿਗੁਰੂ ਜੀ ਨੇ ਦੂਜੀ ਗੱਲ ਨਹੀਂ ਕੀਤੀ। ਦੋ ਨੇ, ਤਿੰਨ ਨੇ, ਤ੍ਰਿਦੇਵ ਨੇ, 33 ਨੇ, 33 ਕੋਟੀ ਨੇ ਕਿ ਕਰੋੜ ਨੇ, ਇਸ ਤਰ੍ਹਾਂ ਦੀ ਗੱਲ ਮਹਾਰਾਜ ਨੇ ਨਹੀਂ ਕੀਤੀ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਦੂਜਾ ਕੋਈ ਨਹੀਂ। ਉਹ ਸਾਰਿਆਂ ਵਿੱਚ ਅਰਬਾਂ ਖਰਬਾਂ ਵਿੱਚ ਇੱਕ ਹੀ ਸਮਾਇਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦੀਦਾਰ ਕਰੋਗੇ ਨਾ, ਪਾਠ ਕਰਨਾ ਪ੍ਰਾਰੰਭ ਕਰੋਗੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਦੀ ਗਿਣਤੀ ਦਾ ਕ੍ਰਮ, ਨੰਬਰਿੰਗ ਜਿੱਥੋਂ ਪ੍ਰਾਰੰਭ ਹੁੰਦੀ ਹੈ ਉਹ 2 ਤੋਂ ਹੁੰਦੀ ਹੈ। ਕਦੀ ਦੇਖ ਲੈਣਾ, ਪਹਿਲੇ ਅੱਖਰ 'ਤੇ ਵੱਖਰਾ ਨੰਬਰ, ਇੱਕ ਦਰਜ ਨਹੀਂ ਹੈ, ਕਿਉਂਕਿ ਮਹਾਰਾਜ ਨੇ ਬਾਣੀ ਦੀ ਪ੍ਰਾਰੰਭਤਾ ਵਿੱਚ ਇੱਕ ਆਖ ਦਿੱਤਾ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਸਾਰਾ ਮੂਲ ਮੰਤਰ ਦਾ ਮਹਾਰਾਜ ਨੇ ਸਾਨੂੰ ਨਿਵਾਜ ਕੇ ਅਤੇ ਮਹਾਨ ਬਰਕਤਾਂ ਭਰੀ ਦਾਤ ਬਖਸ਼ੀ ਹੈ। ਇੱਥੇ ਵੀ ਸੰਖੇਪ ਰੂਪ ਵਿੱਚ ਪਰਮਾਤਮਾ ਇੱਕ ਹੈ, ਤਿੰਨੇ ਕਿਰਿਆਵਾਂ ਪੈਦਾ ਕਰਨਾ, ਪਾਲਣਾ ਅਤੇ ਸੰਭਾਲ ਲੈਣਾ, ਉਸ ਇੱਕ ਤੋਂ ਹੀ ਚੱਲਦੀਆਂ ਹਨ ਅਤੇ ਉਸ ਦੀ ਪ੍ਰਾਪਤੀ, ਉਪਲਬਧਤਾ, ਅਭੇਦਤਾ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੁੰਦੀ ਹੈ।
ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ।
ਕਬੀਰ ਸਾਹਿਬ ਫੁਰਮਾਨ ਕਰਦੇ ਨੇ, ਪੁਰਖਾ ਕਦੀ ਧਿਆਨ ਤੇ ਦਿਆ ਕਰ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੋਲ ਕੀ ਹੈ? ਇੱਕ ਜਲ ਦਾ ਕਤਰਾ, ਇੱਕ ਛੋਟਾ ਜਿਹਾ ਆਕਾਰ, ਇਤਨਾ ਛੋਟਾ ਆਕਾਰ ਕਿ ਜੇ ਧੁੱਪ ਵਿੱਚ ਰੱਖ ਦਿਓ ਤੇ ਰੱਖਦਿਆਂ ਸਾਰ ਹੀ ਮੁੱਕ ਜਾਏ, ਹਵਾ ਵਿੱਚ ਚਲਾ ਜਾਏ ਤੇ ਨਾਲ ਹੀ ਤਰੰਗਾਂ ਵਿੱਚ ਜਜ਼ਬ ਹੋ ਜਾਏ। ਧਰਤੀ ਦੇ ਕਣ ਦੇ ਬਰਾਬਰ ਤੇਰਾ ਆਕਾਰ ਸੀ ਤੇ ਪਰਬ੍ਰਹਮ ਪਰਮੇਸ਼ਵਰ ਨੇ ਤੇਰੀ ਰਾਖੀ ਕੀਤੀ। ਬਿੰਦ ਤੇ ਜਿਨ ਪਿੰਡ ਕੀਆ, ਇਹ ਸਰੀਰ ਬਣਾਇਆ ਤੇ ਫਿਰ ਅਗਨੀ ਦੇ ਕੁੰਡ ਵਿੱਚ ਤੈਨੂੰ ਰੱਖਿਆ। ਮਾਤਾ ਦਾ ਗਰਭ ਅਗਨੀ ਦਾ ਕੁੰਡ ਹੈ, ਸਾਰਾ ਸੰਸਾਰ ਜਾਣਦਾ ਹੈ, ਹਰ ਮਨੁੱਖ ਜਾਣਦਾ ਹੈ। ਮੁਖ ਤਲੈ ਪੈਰ ਉਪਰੈ ਵਸੰਦੋ ਕੋਹ ਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸਦੈ ਨਾਏ। ਉੱਤੇ ਤੈਨੂੰ ਨਾਮ ਦਾ ਆਸਰਾ ਦੇ ਕੇ ਤੇਰੀ ਰਾਖੀ ਕੀਤੀ। ਅਗਨ ਕੁੰਡ ਰਹਾਇਆ, ਕੁੰਡ ਸ਼ਬਦ ਹੈ, ਉੱਥੇ ਤੇਰੀ ਰਾਖੀ ਕੀਤੀ ਹੈ, ਤੈਨੂੰ ਬਚਾਇਆ। ਮਹਾਰਾਜ ਕਹਿੰਦੇ ਨੇ ਬਾਕੀ ਬਾਹਰ ਜਨਮ ਤੋਂ ਬਾਅਦ ਤਾਂ 100 ਹਸਪਤਾਲ ਨੇ, 100 ਵੈਦ ਨੇ, ਤਬੀਬ ਨੇ, ਪਰਿਵਾਰ ਦੇ ਮੈਂਬਰ ਤੇਰੀ ਸਹਾਇਤਾ ਕਰਨ ਲਈ ਮੌਜੂਦ ਨੇ, ਤੂੰ ਸਮਝ ਸਕਦਾ ਹੋਵੇਗਾ ਕਿ ਇਹ ਮੇਰੀ ਰਾਖੀ ਕਰਦੇ ਨੇ, ਪਰ ਪੁਰਖਾ ਮਾਤਾ ਦੇ ਉਧਰ ਵਿੱਚ ਤੇਰੀ ਕੌਣ ਰਾਖੀ ਕਰ ਸਕਦਾ ਸੀ? ਕਿਹੜਾ ਡਾਕਟਰ ਉੱਥੇ ਆ ਸਕਦਾ ਸੀ? ਕਿਹੜਾ ਵੈਦ ਪਹੁੰਚ ਸਕਦਾ ਸੀ? ਉੱਥੇ ਕੋਈ ਸਹਾਇਤਾ ਨਹੀਂ ਪਹੁੰਚ ਸਕਦੀ। ਜਨਮ ਤੋਂ ਪਹਿਲਾਂ ਵੀ, ਇਸ ਧਰਤੀ ਤੇ ਆਉਣ ਤੋਂ ਪਹਿਲਾਂ ਵੀ ਧਰਤੀ ਦਾ ਕੋਈ ਜੀਵ ਤੇਰੀ ਸਹਾਇਤਾ ਨਹੀਂ ਕਰ ਸਕਦਾ, ਇੱਥੋਂ ਜਾਣ ਤੋਂ ਬਾਅਦ ਵੀ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ। ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰਵਾਂ ਹੈ। ਇਸ ਭੜਭੜ ਕਰਦੀ ਹੋਈ ਜਠਰਗਨੀ ਵਿੱਚ ਪਰਮਾਤਮਾ ਨੇ ਤੇਰੀ ਰਾਖੀ ਕੀਤੀ ਹੈ।
ਦਸ ਮਾਸ ਮਾਤਾ ਉਧਰ ਰੱਖਿਆ,
ਵਾਹ,
ਬਹੁਰ ਲਾਗੀ ਮਾਇਆ।
ਇੱਕ ਦੋ ਪਲ ਦੀ ਗੱਲ ਨਹੀਂ, ਇੱਕ ਦੋ ਦਿਨਾਂ ਦੀ ਗੱਲ ਨਹੀਂ ਹੈ, 10 ਮਹੀਨੇ ਲਗਾਤਾਰ ਪਰਮਾਤਮਾ ਦੇ ਨਾਮ ਨੇ ਤੈਨੂੰ ਅੱਗ ਵਿੱਚ ਬਚਾਈ ਰੱਖਿਆ। ਇੱਕ ਦਫਾ ਪ੍ਰਗਟ ਹੋਇਆ, ਪ੍ਰਹਲਾਦ ਨੂੰ ਅੱਗ ਚੋਂ ਬਚਾਇਆ। ਦਰਅਸਲ ਪਰਮਾਤਮਾ ਪ੍ਰਹਲਾਦ ਨੂੰ ਹੀ ਹੋਲਕਾ ਦੀ ਲਾਈ ਹੋਈ, ਹਰਨ ਕਸ਼ਯਪ ਦੀ ਲਾਈ ਹੋਈ ਅੱਗ ਤੋਂ ਹੀ ਨਹੀਂ ਬਚਾਉਂਦਾ, ਸਾਨੂੰ ਸਾਰਿਆਂ ਨੂੰ ਵੀ ਜਨਮ ਲੈਣ ਤੋਂ ਪਹਿਲਾਂ ਇਸ ਅੱਗ ਤੋਂ ਬਚਾਉਂਦਾ ਹੈ। ਜਨਮ ਹੋ ਜਾਂਦਾ, ਅਸੀਂ ਭੁੱਲ ਜਾਂਦੇ ਹਾਂ, ਸਾਨੂੰ ਚੇਤਾ ਨਹੀਂ ਰਹਿੰਦਾ, ਸਾਡਾ ਖਿਆਲ ਦੁਨੀਆਂ ਵਿੱਚ ਚਲਾ ਜਾਂਦਾ, ਸੰਸਾਰ ਦੇ ਪਦਾਰਥ ਵਿੱਚ ਚਲਾ ਜਾਂਦਾ, ਅਹੰਕਾਰ ਵਿਕਾਰ ਵਿੱਚ ਚਲਾ ਜਾਂਦਾ। ਮਹਾਰਾਜ ਕਹਿੰਦੇ ਨੇ ਇੰਨਾ ਲੰਮਾ ਸਮਾਂ, ਲਗਭਗ ਸਾਲ ਹੀ ਹੋ ਜਾਂਦਾ, 10 ਮਹੀਨੇ ਮਾਤਾ ਦੇ ਗਰਭ ਵਿੱਚ ਤੈਨੂੰ ਰੱਖਿਆ ਤੇ ਤੂੰ ਉਸ ਰਖਵਾਲੇ ਨੂੰ ਭੁੱਲ ਗਿਆ, ਤੇ ਜਨਮ ਲੈਂਦਿਆਂ ਸਾਰ ਤੈਨੂੰ ਮੋਹਣੀ ਮਾਇਆ ਨੇ ਭਰਮਾ ਲਿਆ। ਮਾਇਆ ਅਸੀਂ ਕੇਵਲ ਧਨ ਨੂੰ ਸਮਝਦੇ ਹਾਂ, ਮਹਾਰਾਜ ਕਹਿੰਦੇ ਨਹੀਂ, ਹਰ ਕੁਛ ਉਹ ਮਾਇਆ ਹੀ ਹੈ ਜੋ ਨਾਮ ਤੋਂ ਦੂਰ ਕਰ ਦੇਵੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹਰ ਉਹ ਭਾਵੇਂ ਇਸਤਰੀ ਹੈ, ਪੁਰਸ਼ ਹੈ, ਧਨ ਹੈ, ਸਨਮਾਨ ਹੈ, ਗਿਆਨ ਹੈ, ਵਿਗਿਆਨ ਹੈ, ਪ੍ਰਾਪਰਟੀਆਂ ਨੇ, ਸਾਜੋ ਸਮਾਨ ਹੈ, ਹਰ ਉਹ ਕੁਛ ਮਾਇਆ ਅਖਵਾਉਂਦਾ ਜੋ ਤੇਰੇ ਮਨ ਤੇ ਪ੍ਰਭਾਵ ਬਣਾ ਕੇ ਤੈਨੂੰ ਨਾਮ ਨਾਲੋਂ ਦੂਰ ਕਰ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਨੇ ਪੁਰਖਾ, ਤੂੰ ਸੋਚ ਤਾਂ ਸਹੀ, ਤੈਨੂੰ 10 ਮਹੀਨੇ ਮਾਤਾ ਦੇ ਗਰਭ ਚ ਰੱਖਿਆ ਵਾਹਿਗੁਰੂ, ਤੇ ਤੂੰ ਉਸਨੂੰ ਅਹਿਸਾਨ ਫਰਾਮੋਸ਼ੀ ਕਰਦੇ ਹੋਏ ਭੁੱਲ ਗਿਆ, ਤੇ ਮਾਇਆ ਦੇ ਇਸ ਬੰਧਨ ਚ, ਮਾਇਆ ਦੀ ਇਸ ਮਮਤਾ ਚ, ਮਾਇਆ ਦੀ ਇਸ ਕਸ਼ਿਸ਼ ਵਿੱਚ ਪੈ ਗਿਆ।
ਤੁਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ।
ਹੇ ਪ੍ਰਾਣੀ, ਹੇ ਮਨੁੱਖ, ਕਿਉਂ ਦੁਨੀਆਂ ਦੇ ਪਦਾਰਥਾਂ ਪਦਵੀਆਂ ਦੇ ਲੋਭ ਵਿੱਚ ਪੈ ਗਿਆ? ਅੱਜ ਦੁਨੀਆ ਭਰ ਨੂੰ ਦੇਖੋ ਨਾ, ਇਹੀ ਕੁਛ ਚੱਲ ਰਿਹਾ। ਇੱਧਰ ਈਰਾਨ ਵੱਲ ਜੰਗ ਦੇ ਬੱਦਲ ਛਾਏ ਹੋਏ ਨੇ, ਯੂਕਰੇਨ ਹੈ, ਜੰਗ ਬੰਦ ਹੀ ਨਹੀਂ ਹੋ ਰਿਹਾ, ਹੋਰ ਬੜਾ ਕੁਝ ਹੈ ਸਾਡੇ। ਮੈਂ ਦੇਖ ਕੇ ਹੈਰਾਨ ਹੁੰਦਾ ਬਈ ਸਿੱਖ ਹੀ ਕਿਸੇ ਪਦਵੀ ਦੇ ਲੋਭ ਵਿੱਚ ਦੂਜੇ ਸਿੱਖ ਦਾ ਅਪਮਾਨ ਕਰ ਰਹੇ। ਇਹ ਸਿੱਖ ਤਾਂ ਗੁਰੂ ਦਾ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਚੱਲ ਬਾਕੀਆਂ ਨੂੰ ਅਸੀਂ ਕੁਝ ਨਹੀਂ ਕਹਿੰਦੇ, ਪਰ ਸਿੱਖਾ ਜੇ ਤੂੰ ਸਿੱਖ ਹੋ ਕੇ ਸਿੱਖ ਦਾ ਅਪਮਾਨ ਕਰਦਾ ਤਾਂ ਫਿਰ ਹੋਰ ਕਿਸੇ ਦਾ ਅਪਮਾਨ ਨਹੀਂ ਕਰਦਾ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਅਪਮਾਨ ਕਰਦਾ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਅਪਮਾਨ ਕਰਦਾ। ਅੱਜ ਦੇਖੋ ਦਰਪੇਸ਼ ਹਾਲਾਤ ਹਾਜ਼ਰਾਂ ਨੂੰ ਦੇਖੀਏ ਤੇ ਪੰਥ ਦਾ ਵਿਰੋਧ, ਪੰਥਕ ਹਸਤੀਆਂ ਦਾ ਵਿਰੋਧ। ਮੈਂ ਤਾਂ ਹੈਰਾਨ ਹੋਇਆ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਕੁਝ ਰੋਜ਼ ਪਹਿਲਾਂ ਇੱਕ ਆਦੇਸ਼ ਜਾਰੀ ਹੋਇਆ ਕਿ ਜਿਹੜੇ ਉਹ 328 ਸਰੂਪਾਂ ਦਾ ਮਾਮਲਾ ਹੈ ਉਸ 'ਤੇ ਕੋਈ ਮੀਡੀਆ ਵਿੱਚ ਜਿੰਨਾ ਚਿਰ ਕੋਈ ਸਾਹਮਣੇ ਰਿਜ਼ਲਟ ਨਹੀਂ ਆ ਜਾਂਦਾ ਕੋਈ ਆਪਣੇ ਵਿਚਾਰ ਨਾ ਦੇਵੇ। ਪਰ ਅਫਸੋਸ ਦੀ ਗੱਲ ਹੈ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮਾਨਯੋਗ ਜਥੇਦਾਰ ਸਾਹਿਬ ਨੇ ਬੜਾ ਸਿਆਣਾ ਵਿਚਾਰ ਕਰਕੇ ਇਹ ਆਦੇਸ਼ ਜਾਰੀ ਕੀਤਾ। ਪਰ ਮੂਰਖਾਂ ਨੂੰ ਕੀ ਆਖੀਏ, ਇਹਨਾਂ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ, ਕਕਾਰ ਵੀ ਕਈਆਂ ਨੇ ਪਹਿਨੇ ਹੋਏ ਨੇ, ਪਰ ਕੰਮ ਆਪਣੇ ਸਵਾਰਥ ਕਰਕੇ ਪੰਥ ਦੇ ਵਿਰੋਧ ਵਿੱਚ ਕਰਦੇ ਪਏ, ਪਰਵਾਹ ਨਹੀਂ ਕਰਦੇ। ਇੰਜ ਕਹਿਣਾ ਪਏਗਾ ਕਬੀਰ ਸਾਹਿਬ ਦੇ ਅੱਜ ਦੇ ਬਚਨ ਸਾਡੇ 'ਤੇ ਲਾਗੂ ਹੁੰਦੇ ਨੇ, ਅਸੀਂ ਲੋਭ ਲਹਿਰ ਵਿੱਚ ਗਲਤਾਨ ਹੋ ਕੇ ਅਤੇ ਰਤਨ ਜਨਮ ਨੂੰ ਗੁਆਉਂਦੇ ਪਏ। ਆਪਣੀਆਂ ਵੱਡੀਆਂ ਪੰਥਕ ਸਨਮਾਨਯੋਗ ਵਿਦਵਾਨ ਅਤੇ ਰੋਸ਼ਨ ਦਿਮਾਗ ਸ਼ਖਸੀਅਤਾਂ ਦਾ ਅਪਮਾਨ ਕਰਦੇ ਪਏ। ਕਾਰਨ ਕੀ ਹੈ? ਬਸ ਲੋਭ ਹੈ ਵੀ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਫਲਾਣਾ ਧੜਾ ਸਾਡੇ 'ਤੇ ਖੁਸ਼ ਹੋ ਜਾਏਗਾ, ਫਲਾਣਾ ਗਰੁੱਪ ਸਾਡੇ 'ਤੇ ਖੁਸ਼ ਹੋ ਜਾਏਗਾ। ਕੌਣ ਦੱਸਿਓ ਸਿੱਖਾ, ਸਾਰੀ ਦੁਨੀਆ ਤੇਰੇ 'ਤੇ ਖੁਸ਼ ਹੋ ਜਾਏ, ਪਰ ਜੇ ਤੂੰ ਗੁਰੂ ਨੂੰ ਨਾਰਾਜ਼ ਕਰ ਲਿਆ ਤਾਂ ਫਿਰ ਹਿਰਦੇ 'ਚ ਆਨੰਦ ਨਹੀਂ ਬਣੇਗਾ, ਫਿਰ ਚਿਖਾ ਦੀ ਅੱਗ ਤੋਂ ਪਹਿਲਾਂ ਤੂੰ ਚਿਖਾ ਵਾਂਗੂ ਹੀ ਸੜਦਾ ਰਹੇਗਾ। ਇਹੋ ਜਿਹੇ ਸੜਦੇ ਹੋਏ ਲੋਕਾਂ ਨੂੰ ਦੇਖਿਆ ਜਾ ਸਕਦਾ। ਇਹ ਸਾਡਾ ਕੌਮੀ ਫਰਜ਼ ਬਣਦਾ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼, ਸੰਦੇਸ਼, ਉਪਦੇਸ਼ ਪ੍ਰਾਪਤ ਹੋਇਆ ਉਸ ਨੂੰ ਸਿਰ ਝੁਕਾ ਕੇ ਮੰਨਣਾ, ਔਰ ਜਿਨ੍ਹਾਂ ਨੇ ਮੰਨਿਆ ਹੈ ਉਹ ਤਰ ਵੀ ਗਏ, ਉਹਨਾਂ ਦੀ ਵਡਿਆਈ ਵੀ ਹੈ, ਉਹਨਾਂ ਦੀ ਮਹਾਨਤਾ ਵੀ ਹੈ, ਔਰ ਉਹਨਾਂ ਦਾ ਲੋਕ ਪਰਲੋਕ ਵਿੱਚ ਸਨਮਾਨ ਵੀ ਹੈ। ਮਹਾਰਾਜ ਕਹਿੰਦੇ ਨੇ ਪਰ ਕੀਤਾ ਕੀ ਜਾਏ, ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ। ਇਹ ਰਤਨ ਵਰਗਾ ਬੇਸਕੀਮਤੀ ਜੀਵਨ ਤੂੰ ਗੁਆ ਰਿਹਾ ਹੈ।
ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ।
ਤੂੰ ਪੁਰਖਾ ਪਹਿਲਾਂ ਵੀ ਇਸ ਕਰਮ ਭੂਮੀ ਜਦ ਤੈਨੂੰ ਇਹ ਜਨਮ ਮਿਲਿਆ ਸੀ ਤੂੰ ਨਾਮ ਦਾ ਬੀਜ ਨਹੀਂ ਬੋਜਿਆ। ਮਹਾਰਾਜ ਨੇ ਇਸ ਨੂੰ ਕਰਮ ਭੂਮੀ ਕਿਹਾ, ਕਰਮ ਭੂਮ ਮੈਂ ਬੋਹੋ ਨਾਮ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵਹੋ ਬੋਵਹੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੋਲੋ ਭੋਲੋ। ਪਰ ਅਗਿਆਨਤਾ ਗ੍ਰਸਤ ਸਾਡਾ ਮਨ ਨਾਮ ਵੱਲ ਨਾ ਆ ਕੇ ਅਤੇ ਹੋਰ ਵਿਕਾਰਾਂ ਵੱਲ ਚੱਲਦਾ ਰਹਿੰਦਾ। ਜੇ ਲੱਗਦਾ ਪਹਿਲਾਂ ਵੀ ਇਹ ਕਰਮ ਭੂਮੀ 'ਚ ਨਾਮ ਦਾ ਬੀਜ ਨਹੀਂ ਬੀਜਿਆ, ਨਹੀਂ ਤਾਂ ਮੁਕਤ ਹੋ ਜਾਣਾ ਸੀ, ਬੰਦ ਖਲਾਸੀ ਹੋ ਜਾਣੀ ਸੀ ਅਤੇ ਸਾਨੂੰ ਵਾਹਿਗੁਰੂ ਜੀ ਦੀ ਬਾਰਗਾਹ ਵਿੱਚ ਟਿੱਕਾ ਲੱਗਣਾ ਸੀ। ਤਿੰਨ ਮੁੱਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾ ਹੋ। ਮਹਾਰਾਜ ਫਰਮਾਨ ਕਰਦੇ ਹਨ
ਰਹਾਉ,
ਇਹ ਸ਼ਬਦ ਦੀਆਂ ਮਰਕਜ਼ੀ ਪੰਕਤੀਆਂ ਹਨ ਜੀ।
ਬਾਰਿਕ ਤੇ ਬਿਰਧ ਭਇਆ ਹੋਣਾ ਸੋ ਹੋਇਆ।
ਬਸ ਇਹ ਜਨਮ ਲੰਘਦਾ ਜਾ ਰਿਹਾ, ਜਨਮ ਹੋਇਆ ਫਿਰ ਬਾਲ ਅਵਸਥਾ, ਫਿਰ ਤਰੁਣਾ ਅਵਸਥਾ ਤੇ ਫਿਰ ਬੁੱਢਾ ਹੋ ਗਿਆ, ਤੇ ਜੋ ਹੋਣਾ ਸੋ ਹੋਇਆ, ਹੁਣ ਮੌਤ ਦਾ ਸਮਾਂ ਨੇੜੇ ਆ ਗਿਆ।
ਜਾਂ ਜਮ ਆਏ ਝੋਟ ਪਕੜ ਤਬਹੇ ਕਾਹੇ ਰੋਇਆ।
ਨਾਮ ਤੋਂ ਟੁੱਟਿਆ ਹੋਇਆ ਦਾ ਜਮ ਝਾਟਾ ਪਕੜ ਕੇ ਮਾਰਦੇ ਤੇ ਝਾਟਾ ਕਹਿੰਦੇ ਨੇ ਉਲਝੇ ਹੋਏ, ਖਿਲਰੇ ਹੋਏ, ਮਲੀਨਤਾ ਨਾਲ ਭਰੇ ਹੋਏ ਕੇਸਾਂ ਨੂੰ ਝਾਟਾ ਕਿਹਾ ਜਾਂਦਾ, ਜਿਹੜਾ ਸਮਰਿਆ ਹੋਇਆ ਨਾਮ। ਤੇ ਸਾਧ ਸੰਗਤ, ਸਿੱਖ ਦਾ ਝਾਟਾ ਨਹੀਂ ਆਉਂਦਾ। ਸਿੱਖ ਨੂੰ ਸਤਿਗੁਰੂ ਨੇ ਕੇਸ ਬਖਸ਼ੇ ਨੇ, ਸਿੱਖ ਦੇ ਕੇਸ ਗੁਰੂ ਦੀ ਮੋਹਰ ਆਉਂਦੇ ਨੇ ਤੇ ਮਹਾਰਾਜ ਨੇ ਸਾਨੂੰ ਇਹ ਝਾਟਾ ਨਾ ਬਣ ਜਾਣ ਤੇ ਸਾਨੂੰ ਕਕਾਰ ਕੰਘਾ ਬਖਸ਼ਿਆ। ਸਵੇਰੇ ਸ਼ਾਮ ਇਹਦੀ ਸਫਾਈ ਕਰਨੀ, ਇਹਦੀ ਰਾਖੀ ਕਰਨੀ ਹੈ। ਕੇਸਾਂ ਦਾ ਸਨਮਾਨ ਜਿਹੜਾ ਕਰਦਾ ਹੈ ਉਸ ਦੇ ਕੇਸਾਂ ਨੂੰ ਜਮ ਨਹੀਂ ਹੱਥ ਪਾ ਸਕਦਾ। ਜਮ ਤਾਂ ਉਹਨੂੰ ਲੈਣ ਹੀ ਨਹੀਂ ਆਉਂਦਾ, ਜਿਹਦੇ ਕੇਸਾਂ 'ਚ ਅੰਮ੍ਰਿਤ ਦੇ ਛੱਡੇ ਪਏ ਹੋਏ ਨੇ ਉਹਨੂੰ ਜਮ ਲੈਣ ਵਾਸਤੇ ਨਹੀਂ ਆਉਂਦਾ। ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲੈਣ ਵਾਸਤੇ ਆਉਂਦੇ। ਗੁਰੂ ਨਾਨਕ ਕਲਗੀਆਂ ਵਾਲਾ ਪਾਤਸ਼ਾਹ ਆਪ ਲੈਣ ਵਾਸਤੇ ਆਉਂਦਾ ਹੈ। ਇਸ ਲਈ ਇਹ ਝਾਟਾ ਸ਼ਬਦ ਉਹਨਾਂ ਲਈ ਹੈ ਜਿਨ੍ਹਾਂ ਨੇ ਲੋਭ ਲੱਗ ਕੇ ਰਤਨ ਜਨਮ ਖੋ ਲਿਆ। ਮਹਾਰਾਜ ਕਹਿੰਦੇ ਨੇ ਪੁਰਖਾ ਜਦੋਂ ਜਮ ਆਉਂਦੇ ਨੇ ਇਹ ਝਾਟਾ ਪਕੜ ਕੇ ਸਿਰ ਪਕੜ ਕੇ ਮਾਰਦੇ ਨੇ ਤੇ ਫਿਰ ਤੂੰ ਰੋਂਦਾ ਹੈ, ਪਛਤਾਉਂਦਾ ਹੈ, ਫਿਰ ਕੀ ਲਾਭ ਹੋਵੇਗਾ।
ਜੀਵਨ ਕੀ ਆਸ ਕਰੇ ਜਮ ਨਿਹਾਰੈ ਸਾਸਾ।
ਜਮ ਅਜ਼ਰਾਇਲ ਫਰਿਸ਼ਤਾ ਧਰਮਰਾਜ ਤੇਰੇ ਸਾਹ ਗਿਣਦਾ ਪਿਆ ਵੀ ਇੰਨੇ ਰਹਿ ਗਏ, ਇੰਨੇ ਰਹਿ ਗਏ, ਤੇ ਤੂੰ ਹੋਰ ਆਸ ਕਰਦਾ ਪਿਆ ਬਈ ਮੈਂ ਲੰਬਾ ਜੀਵਨ ਜੀਵਾਂ, ਮੇਰੇ ਵਰਗਾ ਜੀਵਨ ਕਿਸੇ ਦਾ ਨਾ ਹੋਵੇ। ਤੂੰ ਜੀਵਨ ਦੀ ਲੰਬੀ ਆਸ ਕਰਦਾ ਪਰ ਪੁਰਖ ਜਮ ਤਾਂ ਸਾਹ ਗਿਣਦਾ ਪਿਆ, ਤੇਰੇ ਇੱਕ ਇੱਕ ਸਾਹ ਦਾ ਹਿਸਾਬ ਹੈ ਉਸਦੇ ਕੋਲ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕਿੰਨਾ ਜਾਣੈ ਕਿ ਦਿਨ ਦਿਨ ਅਹੁਦ ਘਟਦਾ ਹੈ। ਇਹ ਜਮ ਤੈਨੂੰ ਦੇਖਦਾ ਪਿਆ, ਤੇਰੇ ਸਾਹ ਗਿਣਦਾ ਪਿਆ, ਦਿਨ ਵੀ ਤੇਰੇ ਗਿਣਦਾ ਪਿਆ। ਜੋ ਦੇ ਲੱਦੇ ਗਾਣਵੇ, ਇਹ ਗਿਣਤੀ ਦੇ ਦਿਨ ਹਨ, ਗਿਣਤੀ ਦੇ ਸਵਾਸ ਹਨ।
ਬਾਜੀ ਗਰੀ ਸੰਸਾਰ ਕਬੀਰ ਚੇਤ ਢਾਲ ਪਾਸਾ।
ਇਹ ਪੁਰਖਾ ਸੰਸਾਰ ਬਾਜੀਗਰ ਦੇ ਖੇਡ ਵਾਂਗੂ ਹੈ। ਤੂੰ ਨਾਮ ਜਪ, ਨਾਮ ਨੂੰ ਚਿੱਤੇ ਚੇਤੇ ਚ ਲਿਆ, ਇਸ ਤਰ੍ਹਾਂ ਜੀਵਨ ਦੀ ਖੇਡ ਖੇਡ, ਇਸ ਤਰ੍ਹਾਂ ਪਾਸਾ ਢਾਲ। ਆਓ ਚੱਲ ਰਹੇ ਲੜੀਵਾਰ ਬਚਨਾਂ ਦੇ ਵੀ ਇੱਕ ਦੋ ਪਦ ਸਰਵਣ ਕਰੀਏ। ਇੱਕ ਵਾਰੀ ਸਾਰੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਖੰਡੇ ਤਾਰ ਗਲੀ,
ਖੰਡੇ ਤਾਰ ਗਲੀ ਅਤ ਭੀੜੀ।
ਮਹਾਰਾਜ ਕਹਿੰਦੇ ਨੇ ਪੁਰਖਾ ਜਦੋਂ ਜਾਣਾ ਹੈ ਨਾ ਤੇ ਬਹੁਤ ਖੰਡੇ ਤਾਰ ਗਲੀ ਅਤ ਭੀੜੀ, ਉੱਤੇ ਟਿਕਾ ਹੈ ਨਾ ਪੁਣਹਣਾ, ਚੱਲ ਨਾ ਸਕੇ ਉੱਪਰ ਕੀੜੀ। ਸ਼ਾਸਤਰਕਾਰਾਂ ਨੇ ਇੱਕ ਅਸਪੱਤਰ ਨਾਮ ਦਾ 2000 ਯੋਜਨ ਲੰਬਾ ਤਪਦਾ ਹੋਇਆ ਨਰਕ ਮੰਨਿਆ। ਜਦੋਂ ਜੀਵ ਉੱਥੋਂ ਦੀ ਲੰਘਦਾ ਹੈ ਤੇ ਉੱਥੇ ਦਰਖਤਾਂ ਦੇ ਪੱਤੇ ਤਲਵਾਰਾਂ ਵਾਂਗੂ ਉਹਨੂੰ ਕੱਟਦੇ ਜਾਂਦੇ, ਉੱਥੋਂ ਲੰਘਿਆ ਨਹੀਂ ਜਾਂਦਾ। ਤੇ ਮਹਾਰਾਜ ਕਹਿੰਦੇ ਨੇ ਪੁਰਖਾ ਖੰਡੇ ਤਾਰ ਗਲੀ ਅਤ ਭੀੜੀ, ਭਾਵ ਲੰਘਣਾ ਬੜਾ ਔਖਾ ਹੈ ਤੇ ਮੁਸ਼ਕਲਾਂ ਭਰਿਆ ਹੈ ਗੁਰੂ ਤੋਂ ਬਿਨਾ।
ਲੇਖਾ ਲੀਜੈ ਤਿਲ ਜਿਉਂ ਪੀੜੀ,
ਲੇਖਾ ਲੈ ਕੇ ਕਿ ਕਰਮ ਦਾ ਫਲ ਜਿਹੜਾ ਤੈਨੂੰ ਦਿੱਤਾ ਜਾਣਾ, ਹਿਸਾਬ ਆਉਣਾ। ਜਿਵੇਂ ਇੱਕ ਇੱਕ ਤਿਲ ਚੋਂ ਤੇਲ ਕੱਢ ਲਿਆ ਜਾਂਦਾ ਹੈ ਨਾ, ਇਸ ਤਰ੍ਹਾਂ ਤੇਰਾ ਹਰ ਕਰਮ ਵਾਟਿਆ ਜਾਣਾ ਤੇ ਉਹਦਾ ਤੈਨੂੰ ਜਿਹੜਾ ਦੁੱਖ ਹੈ ਉਹ ਭੁਗਤਣਾ ਪੈਣਾ ਹੈ। ਜਿਵੇਂ ਤਿਲ ਪੀੜੇ ਜਾਂਦੇ ਹਨ।
ਮਾਤ ਪਿਤਾ ਕਲੱਤਰ ਸੁੱਧ ਬੇਲੀ ਨਾਹੀ,
ਭਾਵੇਂ ਮਾਤਾ ਹੈ, ਪਿਤਾ ਹੈ, ਇਸਤਰੀ ਹੈ, ਪੁੱਤਰ ਹੈ, ਉਹਦੇ ਕੋਈ ਮਦਦਗਾਰ ਨਹੀਂ ਹੈ।
ਬਿਨ ਹਰ ਰਸ ਮੁਕਤ ਨਾ ਕੀਨਾ ਹੈ,
ਬਿਨਾ ਨਾਮ ਦੀ ਮਿਹਰ ਤੋਂ, ਨਾਮ ਦੇ ਰੰਗ ਤੋਂ ਬਿਨਾ। ਇੱਥੇ ਰਸ ਦਾ ਅਰਥ ਹੈ ਰੰਗ, ਨਾਮ ਦੇ ਰੰਗ ਤੋਂ ਬਿਨਾ ਤੂੰ ਇਹਨਾਂ ਦੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ।
ਮੀਤ ਸਖੇ ਕੇਤੇ ਜਗ ਮਾਹੀ,
ਭਾਵੇਂ ਤੂੰ ਜਗਤ ਵਿੱਚ ਵਿਚਰਦਿਆਂ ਬੜੇ ਮਿੱਤਰ ਸਖਾ ਬਣਾਏ ਹੋਵਣ,
ਬਿਨ ਗੁਰ ਪਰਮੇਸ਼ਰ ਕੋਈ ਨਾਹੀ।
ਪਰ ਪੁਰਖ ਉੱਥੇ ਬਿਨਾਂ ਗੁਰੂ ਤੋਂ ਪਰਮੇਸ਼ਰ ਤੋਂ ਕੋਈ ਤੇਰੀ ਮਦਦ ਨਹੀਂ ਕਰ ਸਕਦਾ। ਜੈ ਮੌਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਇ। ਗੁਰੂ ਤੋਂ ਬਗੈਰ ਮੌਤ ਪਿਤਾ ਕਲੱਤਰ ਸੁਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨਾ ਕੀਨਾ। ਮਹਾਰਾਜ ਦੇ ਬੜੇ ਗਹਿਰੇ ਬਚਨ। ਇਸੇ ਤਰ੍ਹਾਂ ਭਾਵੇਂ ਬੜੇ ਮਿੱਤਰ ਤੂੰ ਬਣਾਏ ਨੇ, ਮੀਤ ਸਖੇ ਕੀਤੇ ਜਗ ਮਾਹੀ, ਬਿਨ ਪਰਮੇਸ਼ਰ ਕੋਈ ਨਾਹੀ। ਨਾਮ ਤੋਂ ਬਿਨਾ ਤੇਰਾ ਹੋਰ ਕੋਈ ਨਹੀਂ ਹੈ।
ਗੁਰ ਕੀ ਸੇਵਾ ਮੁਕਤ ਪਰਾਇਣ, ਅਨ ਦਿਨ ਕੀਰਤਨ ਕੀਨਾ ਹੈ।
ਗੁਰੂ ਦੀ ਦਿਨ ਰਾਤ ਵਡਿਆਈ ਕਰਨਾ, ਮਹਿਮਾ ਕਰਨਾ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ, ਗੁਰੂ ਦੀ ਸੇਵਾ ਹੀ ਇੱਕ ਆਸਰਾ ਹੈ ਜੋ ਤੈਨੂੰ ਦੁੱਖਾਂ ਤੋਂ ਨਿਜ਼ਾਤ ਦਿਵਾ ਸਕਦਾ, ਜੋ ਜੰਮਣ ਮਰਨ ਦੇ ਇਸ ਗੇੜ ਚੋਂ ਤੈਨੂੰ ਮੁਕਤ ਕਰ ਸਕਦਾ, ਤੇਰੇ ਜੀਵਨ ਨੂੰ ਆਨੰਦ ਨਾਲ ਭਰ ਸਕਦਾ। ਨਹੀਂ ਤਾਂ ਫਿਰ ਲੋਭ ਵਿੱਚ ਗ੍ਰਸਿਆ ਹੋਇਆ ਮਨੁੱਖ ਦੁੱਖਾਂ ਨਾਲ ਹੀ ਭਰਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਣ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਸਭ ਦਾ ਹਾਰਦਿਕ ਤੌਰ ਤੇ ਦਾਸ ਧੰਨਵਾਦੀ ਹੈ। ਸਾਰੇ ਹੀ ਪ੍ਰਬੰਧ ਦਾ ਔਰ ਅਰਚਨੀਏ, ਬੰਦਨੀਏ, ਪੂਜਨੀਏ ਸ਼ਖਸੀਅਤ ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਸਾਰਾ ਸਮਾਂ ਉਲੀਕਿਆ ਹੈ, ਆਪ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ, ਔਰ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਨੇ ਮਿਹਰਾਂ ਨਾਲ ਨਿਵਾਜਿਆ ਹੈ। ਆਓ ਆਖਰੀ ਪੰਕਤੀ ਦਾ ਪਾਠ ਮਿਲ ਕੇ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ।
ਮੀਤ ਸਖੇ
ਕੀਤੇ ਜਗ ਮਾਹੀ,
ਬਿਨ ਗੁਰ ਪਰਮੇਸ਼ਰ
ਕੋਈ ਨਾਹੀ। ਗੁਰ ਕੀ ਸੇਵਾ ਮੁਕਤ ਪ੍ਰਾਇਣ, ਅਨ ਦਿਨ ਕੀਰਤਨ ਕੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।